ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਸੈਗਮੈਂਟ ਦਾ ਆਗਾਜ਼ ਬੜੀ ਮੰਦਭਾਗੀ ਖਬਰ ਨਾਲ ਕਰ ਰਹੇ ਹਾਂ ਜੀ। ਰਾਜਵੀਰ ਜਵੰਦਾ ਦੀ ਮੌਤ ਦੀ ਖਬਰ, ਦੁਖਦਾਈ ਖਬਰ ਅੱਜ ਜਦੋਂ ਸਾਹਮਣੇ ਆਈ ਤਾਂ ਲੱਖਾਂ ਦੀ ਗਿਣਤੀ ਵਿੱਚ, ਲੱਖਾਂ ਕਰੋੜਾਂ ਦੀ ਗਿਣਤੀ 'ਚ ਰਾਜਵੀਰ ਜਵੰਦਾ ਦੀ ਸਿਹਤਯਾਬੀ ਵਾਸਤੇ ਜਿਹੜੇ ਲੋਕ ਅਰਦਾਸਾਂ ਕਰ ਰਹੇ ਸੀ, ਦੁਆਵਾਂ ਕਰ ਰਹੇ ਸੀ, ਮਨ ਨੂੰ ਬਹੁਤ ਦੁੱਖ ਲੱਗਿਆ। ਪਰ ਇਹਦੇ ਨਾਲ ਨਾਲ ਜਿਹੜਾ ਇੱਕ ਪੈਰਲਲ ਡਿਸਕਸ਼ਨ ਆ ਦੀਪਕ ਜੀ, ਇਹ ਵੀ ਰੁਕਣੀ ਨਹੀਂ ਚਾਹੀਦੀ ਕਿ ਜਿਹਨਾਂ ਹਾਲਾਤ ਦੇ ਵਿੱਚ ਰਾਜਵੀਰ ਜਵੰਦਾ ਸੜਕ ਦੁਰਘਟਨਾ ਦੇ ਸ਼ਿਕਾਰ ਹੁੰਦੇ ਨੇ, ਆਪਣੇ ਵੱਲੋਂ ਉਹਨਾਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕੋਈ ਕਮੀ ਨਹੀਂ ਸੀ ਛੱਡੀ, ਹੈ ਨਾ, ਪ੍ਰੋਪਰ ਸੇਫਟੀ ਦਾ ਗੇਅਰ ਪਹਿਨਿਆ ਸੀ, ਕੋਈ ਇੱਦਾਂ ਨਹੀਂ ਹੈ ਕਿ ਉਹ ਤੇਜ਼ ਰਫ਼ਤਾਰ 'ਤੇ ਮੋਟਰਸਾਈਕਲ ਚਲਾ ਰਹੇ ਸੀ, ਪਰ ਫਿਰ ਵੀ ਇੱਕ ਅਜਿਹੇ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ, ਅਤੇ ਹੁਣ 35 ਵਰ੍ਹਿਆਂ ਦੀ ਉਮਰ ਦੇ ਵਿੱਚ ਇੱਕ ਬੜੀ ਸੁਰੀਲੀ, ਇੱਕ ਬੜੀ ਮਿੱਠੀ ਅਤੇ ਇੱਕ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਸਾਡੇ ਤੋਂ ਸਦਾ ਸਦਾ ਲਈ ਦੂਰ ਹੋ ਗਈ ਆ।
ਬਿਲਕੁਲ ਜੀ, ਇਹ ਬਹੁਤ ਪੀੜਦਾਇਕ ਖਬਰ ਆ। ਅੱਜ ਰਾਜਵੀਰ ਜਵੰਦਾ ਨੂੰ ਜਿਹੜੇ ਪਿਆਰ ਕਰਦੇ ਸੀ, ਉਹਦੇ ਚਾਹੁਣ ਵਾਲੇ ਸੀ, ਮਨੁੱਖਤਾ ਨੂੰ ਜਿਹੜੇ ਪਿਆਰ ਕਰਦੇ ਸੀ, ਉਹਨਾਂ ਲੋਕਾਂ ਲਈ ਸਮੁੱਚੀ ਉਸ ਲੁਕਾਈ ਤੱਕ ਜਿੱਥੇ ਤੱਕ ਪੰਜਾਬੀ ਦੇ ਬੋਲ ਅੱਪੜਦੇ ਨੇ, ਉੱਥੇ ਤੱਕ ਅੱਜ ਦਿਲ ਨੂੰ ਧੂਹ ਪਾਉਣ ਵਾਲੀ ਇਹ ਖਬਰ ਸੀ। ਜਦੋਂ ਤੜਕੇ ਸਵੇਰੇ 10 ਵਜੇ ਦੇ ਆਸ ਪਾਸ ਇਹ ਖਬਰ ਨਿਕਲ ਕੇ ਆਉਣ ਲੱਗੀ ਕਿ ਜੀ ਰਾਜਵੀਰ ਜਵੰਦਾ ਨੇ ਆਖਰੀ ਸਾਹ ਲਏ ਨੇ ਅਤੇ ਜੀ ਉਹ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਸ਼ਿਵ ਕੁਮਾਰ ਬਟਾਲਵੀ ਦੀਆਂ ਉਹ 17 ਨੇ ਨਾ ਕਿ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ। ਸੋ ਪਤਾ ਨਹੀਂ ਜੀ, ਇਹ ਤਾਂ ਆਕਾਸ਼ੋ ਟੁੱਟਿਆ ਤਾਰਾ ਹੈ, ਮਤਲਬ ਕਿ ਪੰਜਾਬੀ ਦੀ ਗਾਇਕੀ ਦਾ ਉਹ ਤਾਰਾ ਜਿਹਦੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਰਾਜਵੀਰ ਜਵੰਦਾ ਇੱਕ ਵੱਖਰੀ ਤਸੀਰ ਦਾ ਗਾਇਕ ਸੀ, ਉਹਦੇ ਗੀਤਾਂ 'ਚ, ਉਹਦੇ ਬੋਲਾਂ 'ਚ ਵੱਖਰੀ ਕਸ਼ਿਸ਼ ਸੀ। ਕਿਸਾਨ ਅੰਦੋਲਨ ਦੌਰਾਨ ਵੀ ਉਹਨੇ ਇਹੋ ਜਿਹੇ ਮਕਬੂਲ ਗੀਤ ਗਾਏ ਜਿਹੜੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ, ਅਤੇ ਪਰ ਪਿਛਲੇ 11 ਦਿਨਾਂ ਤੋਂ ਉਹ ਚੰਡੀਗੜ੍ਹ ਦੇ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਸੀ। ਜਿਵੇਂ ਤੁਸੀਂ ਦਰੁਸਤ ਫਰਮਾਇਆ ਕਿ ਉਹਦੇ ਵੱਲੋਂ ਤਾਂ ਕੋਈ ਇਹ ਨਹੀਂ ਸੀਗਾ ਕਿ ਹਾਂ ਉਹਨੇ ਕੋਈ ਉਹ ਅਜਿਹੀ ਕੋਈ ਨਿਯਮਾਵਲੀ ਤੋੜੀ ਹੋਵੇ ਜਿਹਦੇ ਕਰਕੇ ਉਹ ਹੋਇਆ ਹੋਵੇ, ਪਰ ਜਿੰਨਾ ਮਤਲਬ ਜਿਹੋ ਜਿਹਾ ਉਹਦਾ ਮੋਟਰਸਾਈਕਲ ਸੀ, ਜਿਹੋ ਜਿਹੀ ਉਸਨੇ ਸਾਰੀ ਪ੍ਰਿਕੋਸ਼ਨ ਵਰਤੀ ਹੋਈ ਸੀ, ਉਹਦੇ ਬਾਵਜੂਦ ਵੀ ਉਹੀ ਜਿਹੀ ਸਪੀਡ ਵੀ ਨਹੀਂ ਸੀ, ਹੈ ਨਾ, ਉਹਦੇ ਬਾਵਜੂਦ ਜਿਸ ਤਰ੍ਹਾਂ ਉਹਦਾ ਨੁਕਸਾਨ ਹੋਇਆ, ਮਤਲਬ ਇਹ ਸਮਝ ਨਹੀਂ ਆਇਆ ਕਿ ਇੰਝ ਕਿਵੇਂ ਹੋ ਸਕਦਾ ਕਿ ਮਣਕੇ ਵੀ ਟੁੱਟ ਜਾਣ, ਰੀੜ ਦੀ ਹੱਡੀ ਵੀ ਨੁਕਸਾਨੀ ਜਾਵੇ, ਗਲੇ ਨੂੰ ਵੀ ਝਟਕਾ ਲੱਗ ਜਾਵੇ, ਦਿਮਾਗੀ ਤੌਰ 'ਤੇ ਵੀ ਐਡਾ ਬੜਾ ਮਤਲਬ ਕਿ ਹੈ ਨਾ ਉਹ 'ਚ ਚਲਾ ਜਾਵੇ, ਅਤੇ ਇਕੱਲਾ ਜੀ ਦਿਲ ਧੜਕ ਰਿਹਾ, ਬਾਕੀ ਸਰੀਰ ਸਾਥ ਛੱਡਦਾ 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 ਛੱਡ ਗਿਆ। ਸੋ ਅੱਜ ਪੂਰਾ ਮਤਲਬ ਕਿ ਫਿਲਮੀ ਜਗਤ ਪੰਜਾਬੀ ਦਾ, ਪੂਰਾ ਸੰਗੀਤ ਜਗਤ ਪੰਜਾਬੀ ਦਾ, ਪੂਰਾ ਗਾਇਕੀ ਜਗਤ ਪੰਜਾਬੀ ਦਾ ਆਪ ਮਹਾਰੇ ਫਿਰ ਹਸਪਤਾਲ ਕੰਨੀ ਨੂੰ ਭੱਜਿਆ। ਪਹਿਲਾਂ ਅਸੀਂ ਸਾਰੇ ਮਿਲ ਕੇ ਵੀ ਆਉਂਦੇ ਸੀ, ਪਰਿਵਾਰ ਨੂੰ ਵੀ ਹੌਸਲਾ ਦੇ ਕੇ ਆਉਂਦੇ ਸੀ, ਪਰ ਅੱਜ ਸਾਰੇ ਹੌਸਲੇ, ਸਾਰੀਆਂ ਧਰਵਾਸਾਂ ਝੂਠੇ ਪੈ ਗਏ
ਜੀ
ਜਦੋਂ ਇਹ ਖਬਰ ਅੱਪੜੀ। ਫਿਰ ਉਸਨੂੰ ਪਹਿਲਾਂ ਮੋਹਾਲੀ 'ਚ ਉਹਨਾਂ ਦਾ ਜਿਹੜਾ ਘਰ ਹੈ ਉੱਥੇ ਲਿਜਾਇਆ ਗਿਆ, ਅਤੇ ਉਹ ਤੋਂ ਬਾਅਦ ਉਹਦੀ ਮ੍ਰਿਤਕ ਦੇਹ ਨੂੰ ਫਿਰ ਪਿੰਡ ਲੈ ਕੇ ਗਿਆ, ਅਤੇ ਕੱਲ੍ਹ ਨੂੰ ਸ਼ਾਇਦ ਉਹਦਾ ਸੰਸਕਾਰ ਕੀਤਾ ਜਾਵੇ। ਪਰ ਮੈਨੂੰ ਲੱਗਦਾ ਇਸ ਫਿਜ਼ਾ ਦੇ ਵਿੱਚ ਕਿੰਨੇ ਹੀ ਅਜਿਹੇ ਨਾਮ ਨੇ ਜਿਹੜੇ ਗਾਇਕੀ ਦੇ ਮਾਮਲੇ 'ਚ ਦੇਖਿਆ ਜਾਵੇ, ਜਿਹੜੇ ਜਵਾਨੀ 'ਚ ਗਏ ਉਹ ਫਿਰ ਚੇਤੇ ਆ ਜਾਂਦੇ। ਮਤਲਬ ਅਕਸਰ ਨਾ ਇੱਕ ਆਪਣੇ ਆਮ ਪਰਿਵਾਰਾਂ 'ਚ ਹੈ ਕਿ ਜਦੋਂ ਅਸੀਂ ਕਿਸੇ ਨੂੰ ਰੋਣ ਜਾਂਦੇ ਹਾਂ ਤਾਂ ਅਸੀਂ ਉਹਨੂੰ ਨਹੀਂ ਰੋਂਦੇ, ਆਪਣੇ ਆਪ ਨੂੰ ਰੋਂਦੇ ਹਾਂ। ਸੋ ਜਦੋਂ ਅੱਜ ਰਾਜਵੀਰ ਜਵੰਦਾ ਦੇ ਜਾਣ ਦਾ ਇਹ ਖਬਰ ਸਾਹਮਣੇ ਆਈ ਤਾਂ ਕਿੰਨੇ ਹੀ ਹੋਰ ਗਾਇਕ ਚੇਤੇ ਆਏ ਲੋਕਾਂ ਨੂੰ। ਕਿਸੇ ਨੂੰ ਬਿੰਦਰਖੀਆ ਚੇਤੇ ਆ ਰਿਹਾ ਸੀ, ਕਿਸੇ ਨੂੰ ਸਿੱਧੂ ਮੂਸੇਵਾਲਾ ਚੇਤੇ ਆ ਰਿਹਾ ਸੀ, ਕਿਸੇ ਨੂੰ ਦਿਲਸ਼ਾਨ ਚੇਤੇ ਆ ਰਿਹਾ ਸੀ, ਕਿਸੇ ਨੂੰ ਸ਼ਮੀਤ ਚੇਤੇ ਆ ਰਿਹਾ ਸੀ, ਹੈ ਨਾ। ਉਹ ਕਿੰਨੇ ਹੀ ਅਜਿਹੇ ਨਾਮ, ਹੈ ਨਾ, ਉਹ ਲੋਕਾਂ ਦੇ ਸਾਹਮਣੇ ਆਏ। ਸੋ ਇਸ ਲਈ ਇਹ ਬੜੀ ਪੀੜਦਾਇਕ ਸੀ ਕਿ ਇੰਝ ਜਾਣਾ ਇਸ ਉਮਰੇ, ਜਿਵੇਂ ਤੁਸੀਂ ਖੁਦ ਕਿਹਾ ਕਿ 35 ਸਾਲ ਦੀ ਉਮਰ, ਹੈ ਨਾ, ਪਿੱਛੇ ਮਾਂ ਦਾ, ਭੈਣਾਂ ਦਾ, ਪਤਨੀ ਦਾ, ਜਵਾਕ ਕਦੋਂ ਬੜੇ ਹੋਣਗੇ, ਕਦੋਂ ਉਹ ਸਮਝ ਪਾਉਣਗੇ। ਸੋ ਬੜਾ ਔਖਾ ਹੈ ਇਸ ਘੜੀ ਨੂੰ ਬਿਆਨ ਕਰਨਾ। ਸੋ ਇਹ ਬਹੁਤ ਪੀੜਦਾਇਕ ਰਿਹਾ ਜੀ ਜੋ ਕੁਛ ਅੱਜ ਵਾਪਰਿਆ
ਜੀ। ਦੀਪਕ ਜੀ, ਗੱਲ ਫਿਰ ਆਉਂਦੇ ਹਾਂ ਇਸ 'ਤੇ, ਅਜਿਹੀ ਘਟਨਾ ਤੋਂ ਸਬਕ ਕਦੋਂ ਲੈਣਾ, ਕਿਉਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸੜਕ ਦੇ ਉੱਪਰ ਹਾਦਸਾ ਜਿਹੜਾ ਇੰਝ ਵਾਪਰਿਆ ਹੋਵੇ ਜਿਹਦੇ ਵਿੱਚ ਕੋਈ ਪਸ਼ੂ ਜਾਂ ਕੋਈ ਜਿਹੜੇ ਜਾਨਵਰ ਨੇ ਉਹ ਇਕਦਮ ਅਚਨਚੇਤ ਮੂਹਰੇ ਆ ਗਏ। ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਪਿਛਲੇ ਦਿਨੀ ਅੰਕੜੇ ਵੀ ਸਾਂਝੇ ਕੀਤੇ ਸੀ ਕਿ ਸਾਲਾਨਾ ਪੰਜਾਬ ਦੇ ਵਿੱਚ ਕਿੰਨੀਆਂ ਮੌਤਾਂ ਜਿਹੜੀਆਂ ਕਿ ਰਿਕਾਰਡ 'ਤੇ ਦਰਜ ਨੇ ਕਿੰਨੀਆਂ ਹੁੰਦੀਆਂ। ਦਿੱਲੀ ਦੇ ਵਿੱਚ ਇਹ ਅੰਕੜਾ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲਾ, ਭਾਰਤ ਭਰ ਦੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਬੜੀ ਇੱਕ ਦੁਖਦਾਈ ਖਬਰ ਉਦੋਂ ਹੁੰਦੀ ਹੈ ਜਦੋਂ ਪਤਾ ਲੱਗ, ਸੜਕ ਹਾਦਸੇ 'ਚ ਕਿਸੇ ਦਾ ਵੀ ਚਲੇ ਜਾਣਾ, ਕਿਸੇ ਵੀ ਤਰ੍ਹਾਂ ਦੇ ਹਾਦਸੇ 'ਚ ਜਾਣਾ ਬਹੁਤ ਦੁਖਦਾਈ ਆ, ਪਰ ਜਦੋਂ ਇਹ ਪਤਾ ਲੱਗਦਾ ਵੀ ਉਹਦੇ ਵਿੱਚ ਕਿਸੇ ਜਾਨਵਰ ਕੋਈ ਜਿਹੜਾ ਸਟ੍ਰੇ ਐਨੀਮਲ ਆ ਉਹ ਇੱਕ ਰੀਜ਼ਨ ਸੀ, ਉਹ ਹੋਰ ਜ਼ਿਆਦਾ ਦੁਖਦਾਈ ਹੋ ਜਾਂਦਾ ਜੀ। ਪਰ ਇਹ ਸਾਰੇ ਗੱਲ ਤੋਂ ਸਬਕ ਕਦੋਂ ਅਤੇ ਕਿਵੇਂ ਲਿਆ ਜਾਏਗਾ, ਲਿਆ ਵੀ ਜਾਏਗਾ ਕਿ ਨਹੀਂ?
ਬਿਲਕੁਲ, ਇਹ ਸਵਾਲ ਆਪਾਂ ਜਿਸ ਦਿਨ ਇਹ ਹਾਦਸੇ ਦੀ ਖਬਰ ਸਾਹਮਣੇ ਆਈ ਸੀ, ਆਪਾਂ ਉਸ ਦਿਨ ਵੀ ਇਸ ਪਹਿਲੂ ਤੋਂ ਸਾਂਝਾ ਕੀਤਾ ਸੀ ਕਿ ਕੀ ਇਕੱਲੀ ਖਬਰ ਲੈ ਕੇ ਆਉਣਾ ਹੀ ਆਪਣਾ ਫਰਜ਼ ਹੈ, ਜਾਂ ਇਸ ਪਹਿਲੂ ਨੂੰ ਵੀ ਵਾਚਣਾ ਕਿ ਹਾਦਸੇ ਵਾਪਰਦੇ ਕਿਉਂ ਨੇ, ਇਹਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ। ਖਾਸ ਕਰਕੇ ਅਵਾਰਾ ਪਸ਼ੂਆਂ ਦੇ ਮਾਮਲੇ 'ਤੇ ਆਪਾਂ ਗੱਲ ਕਰ ਸਕੀਏ, 372 ਦੇ ਕਰੀਬ ਮੌਤਾਂ ਤਾਂ ਪੰਜਾਬ ਦੇ ਵਿੱਚ ਸਾਲ 'ਚ ਹੋ ਜਾਂਦੀਆਂ ਨੇ, ਇਹਦੇ ਕਰਕੇ ਮਤਲਬ ਇੱਕ ਤੋਂ ਵੱਧ ਮੌਤ ਰੋਜ਼। ਕੁੱਲ ਹਾਦਸਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ 1400 ਹਾਦਸੇ ਤਾਂ ਇਹੀ ਨੇ ਜਿਹੜੇ ਅਵਾਰਾ ਪਸ਼ੂਆਂ ਕਰਕੇ ਹੁੰਦੇ ਨੇ, ਸੋ ਇਸ ਲਈ ਇਹ ਬਹੁਤ ਪੀੜਦਾਇਕ ਹੈ। ਹਾਂ, ਪਰ ਜਿਹੜੇ ਪਹਿਲੂ ਤੁਸੀਂ ਕਹਿ ਰਹੇ ਹੋ, ਇਹ ਸਵਾਲ ਅੱਜ ਫਿਰ ਉੱਠਿਆ। ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਅਫਸੋਸ ਪ੍ਰਗਟਾਤਾ, ਬਾਕੀ ਕਲਾਕਾਰ ਜਗਤ ਨੇ ਵੀ, ਬਾਕੀ ਵੱਡੀਆਂ ਧਿਰਾਂ ਨੇ ਵੀ, ਹੋਰ ਦਲਾਂ ਦੇ ਲੀਡਰਾਂ ਨੇ ਵੀ, ਮੋਢਾ ਦੇਣ ਲਈ ਵੀ ਸਾਰੇ ਮੂਹਰੇ ਹੋਣਗੇ
ਜੀ।
ਸਵਾਲ ਤਾਂ ਇਹ ਕਿ ਇਸ ਮਸਲੇ ਦਾ ਹੱਲ ਕੱਢਣ ਲਈ ਕੋਈ ਤੁਰੇਗਾ? ਇਕੱਲਾ ਵਿਜੇ ਜੀ ਅਵਾਰਾ ਪਸ਼ੂਆਂ ਦਾ ਪਹਿਲੂ ਨਹੀਂ ਆ
ਜੀ,
ਸਮੁੱਚੇ ਸੜਕ ਹਾਦਸਿਆਂ ਦਾ ਪਹਿਲੂ ਹੈ। ਮਤਲਬ ਅਸੀਂ ਬਦਲ ਕੀ ਲੱਭ ਰਹੇ ਹਾਂ ਕਿ ਅਸੀਂ ਐਕਸਪ੍ਰੈਸ ਵੇ ਬਣਾ ਲਏ ਜੀ ਹੁਣ, ਤੇ ਐਗਜ਼ਿਟ ਤੇ ਜਿੱਥੋਂ ਤੁਸੀਂ ਐਂਟਰ ਕਰੋਗੇ ਜੀ ਉੱਥੇ ਥੋੜੀ ਪਰਚੀ ਕੱਟ ਜੂਗੀ, ਐਗਜ਼ਿਟ ਕਰੋਗੇ ਉੱਥੇ ਤੁਸੀਂ ਪੈਸੇ ਦੇ ਦਿਓ ਜੀ, ਆਲੇ ਦੁਆਲੇ ਇੰਨੀਆਂ ਗਰਿੱਲਾਂ ਹੋਣਗੀਆਂ, ਕੋਈ ਜਾਨਵਰ ਨਹੀਂ ਆਊਗਾ, ਕੁਛ ਨਹੀਂ ਆਊਗਾ ਜੀ। ਮਤਲਬ ਇਹਦਾ ਮਤਲਬ ਆਮ ਬੰਦੇ ਲਈ ਕੋਈ ਰਾਹ ਹੀ ਨਹੀਂ ਬਚਣਾ
ਜੀ,
ਕਿ ਉਹ ਪੈਸੇ ਦੇ ਕੇ ਹੀ ਉਹਦੀ ਰੱਖਿਆ ਦੀ ਗਰੰਟੀ ਕਰ ਰਹੇ ਹੋ, ਫਿਰ ਸਰਕਾਰਾਂ ਟੈਕਸ ਕਾਹਦੀਆਂ ਲੈਂਦੀਆਂ? ਮਤਲਬ ਇੱਥੇ 1 ਰੁਪਈਏ ਦੀ ਚੀਜ਼ ਤੋਂ ਲੈ ਕੇ ਗੱਡੀ ਤੱਕ ਤੁਸੀਂ ਲੈਣ ਜਾਓ, ਗਊ ਟੈਕਸ ਲਿਆ ਜਾਂਦਾ
ਜੀ,
ਕਾਓ ਸੈਸ ਕਹਿੰਦੇ ਆ ਉਹਨੂੰ ਇਹ, ਫਿਰ ਉਹ ਕਾਹਦੇ ਲਈ ਹੈ ਜੀ? ਉਹ ਕਿੱਥੇ ਜਾਂਦਾ ਉਹ ਪੈਸਾ? ਉਹਦਾ ਜਵਾਬ ਕਿਹਨੇ ਦੇਣਾ? ਫਿਰ ਦੁਨੀਆਂ ਭਰ ਦੇ ਇੰਜੀਨੀਅਰ ਜੀ, ਅਸੀਂ 1 ਕਰੋੜ ਦਾ ਠੇਕਾ ਜੀ ਸੜਕ ਬਣਾਉਣ ਦਾ, ਫਿਰ ਵੀ ਜੀ ਸਾਨੂੰ ਬੋਰਡ ਤੇ ਲਿਖਣਾ ਪੈਂਦਾ ਸਾਵਧਾਨ ਅੱਗੇ ਕੂਣੀ ਮੋੜ ਹੈ ਜੀ, ਹਾਦਸਾ ਹੋ ਜਾਏਗਾ, ਹੈ ਨਾ? ਮਤਲਬ ਅਸੀਂ ਫਿਰ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਮਤਲਬ ਐਨ ਡੈਡ ਹੁੰਦਾ, ਤੁਹਾਨੂੰ ਕੁਝ ਦਿਖਦਾ ਹੀ ਨਹੀਂ, ਤੁਹਾਨੂੰ ਅੰਦਾਜ਼ੇ ਨਾਲ ਗੱਡੀਆਂ ਮੋੜਨੀਆਂ ਪੈਂਦੀਆਂ ਨੇ
ਜੀ,
ਤੇ ਤੁਸੀਂ ਉਹਨਾਂ ਦੇ ਅੱਜ ਤੱਕ ਹੱਲ ਕਿਉਂ ਨਹੀਂ ਕੱਢ ਸਕੇ? ਸੋ ਸੜਕ ਹਾਦਸਿਆਂ ਤੋਂ ਅਸੀਂ ਕਦੇ ਸਬਕ ਨਹੀਂ ਸਿੱਖਿਆ। ਤੁਸੀਂ ਇਹ ਦੇਖੋ ਕਿ ਭਾਰਤ ਦੇ ਰਾਸ਼ਟਰਪਤੀ ਰਹੇ ਗਿਆਨੀ ਜਾਲ ਸਿੰਘ ਸੜਕ ਹਾਦਸੇ 'ਚ ਮਾਰੇ ਜਾਂਦੇ ਨੇ, ਕਿ ਉਹ ਤੋਂ ਬਾਅਦ ਅਸੀਂ ਸੜਕ ਹਾਦਸਿਆਂ 'ਚ ਕਮੀ ਲਿਆਉਣ 'ਚ ਕੋਈ ਕਾਮਯਾਬ ਹੋਏ? ਕੋਈ ਉਸ ਮਸਲੇ ਤੋਂ ਬਾਅਦ ਕੋਈ ਭਾਰਤ ਪੱਧਰ 'ਤੇ ਹੀ ਗੱਲ ਤੁਰੀ ਹੋਵੇ ਕਿ ਲਿਆਓ ਵੀ ਆਪਾਂ ਇਸ ਮਸਲੇ 'ਤੇ ਗੱਲ ਕਰੀਏ? ਮੈਂ ਬੜੀ ਹੱਸੀ ਇਸ ਲਈ ਗੱਲ ਕਰਦਾ ਕਿ ਉਹ ਤੋਂ ਬਾਅਦ ਤਾਂ ਤੁਸੀਂ ਦੇਖੋ, ਮਤਲਬ ਨਹੀਂ ਤਾਂ ਤੁਹਾਡੇ ਲਈ ਮਤਲਬ ਜਨਤਾ ਕੀੜੇ ਮਕੌੜੇ ਆ ਸਰਕਾਰਾਂ ਲਈ ਤਾਂ। ਪੰਜਾਬ 'ਚ ਦੇਸ਼ 'ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਹਾਦਸੇ ਹੁੰਦੇ ਨੇ, ਅਤੇ ਹਜ਼ਾਰਾਂ ਲੋਕ ਮੌਕੇ 'ਤੇ ਚਲੇ ਜਾਂਦੇ ਨੇ, ਅਤੇ ਸੈਂਕੜੇ ਲੋਕ ਬਾਅਦ 'ਚੋਂ ਚਲੇ ਜਾਂਦੇ ਨੇ, ਉਹ ਗਿਣਤੀਆਂ 'ਚ ਆਉਂਦੇ ਨੇ, ਨਹੀਂ ਆਉਂਦੇ ਕੋਈ ਹਿਸਾਬ ਹੀ ਨਹੀਂ ਗਾ ਸਾਡੇ ਤਾਂ। ਫਿਰ ਪੰਜਾਬ ਦੇ ਵਿੱਤ ਮੰਤਰੀ ਰਹੇ ਸਿਰ ਕੱਢ ਲੀਡਰਾਂ 'ਚ, ਪੰਥਕ ਲੀਡਰਾਂ 'ਚ, ਪ੍ਰਮਾਣਿਤ ਲੀਡਰਾਂ 'ਚ ਕੈਪਟਨ ਕਮਲਜੀਤ ਸਿੰਘ ਬਹੁਤ ਵੱਡਾ ਨਾਂ ਹੈ
ਜੀ,
ਸੜਕ ਹਾਦਸੇ ਜਾਣ ਗਈ। ਉਹ ਤੋਂ ਬਾਅਦ ਸਰਕਾਰ ਨੇ ਇਹੋ ਜਿਹਾ ਕਿਹੜਾ ਨਿਯਮ ਬਣਾ ਲਿਆ ਜੀ ਕਿ ਹਾਂ ਇੰਝ ਕੋਈ ਸੜਕ 'ਤੇ ਬੇਮਤਲਬ ਤੋਂ ਗੱਡੀ ਨਹੀਂ ਖੜਾਊਗਾ, ਕੋਈ ਟਰੱਕ ਨਹੀਂ ਇੱਦਾਂ ਖੜਾ ਕਰੂਗਾ, ਹੈ ਨਾ? ਕੋਈ ਮਤਲਬ ਕਿ ਸਪੀਡ ਲੇਨ ਬਣੂਗੀ ਜੀ, ਸਪੀਡ ਨਾਲ ਚੱਲਣਗੇ, ਹੈ ਨਾ? ਕਿਹਨੇ ਨਿਯਮ ਬਣਾਇਆ ਜੀ? ਫਿਰ ਜਸਪਾਲ ਭੱਟੀ ਗਵਾਇਆ ਸੀ ਇਸ ਸੜਕ ਹਾਦਸੇ 'ਚ, ਕੀ ਸਿੱਖਿਆ ਜੀ ਉਹ ਤੋਂ ਬਾਅਦ? ਕੀ ਸੀ ਦਰੁਸਤ ਹੋ ਗਏ? ਹੁਣ ਅਸੀਂ ਰਾਜਵੀਰ ਜਵੰਦਾ ਦੀ ਗੱਲ ਕਰ ਰਹੇ ਹਾਂ, ਹੋਰ ਇਹੋ ਜਿਹੇ ਕਿੰਨੇ ਹੀ ਨਾਂ ਹੋਣਗੇ
ਜੀ ਜੀ ਜੀ,
ਮਤਲਬ ਰਾਸ਼ਟਰਪਤੀ ਤੋਂ ਲੈ ਕੇ ਰਾਜਵੀਰ ਜਵੰਦਾ ਤੱਕ ਆਉਂਦਿਆਂ ਆਉਂਦਿਆਂ ਅਸੀਂ ਕੋਈ ਸਬਕ ਨਹੀਂ ਸਿੱਖਿਆ। ਮੈਂ ਤੁਹਾਨੂੰ ਇੱਕ ਤਾਜ਼ੀ ਉਦਾਹਰਨ ਦਿੰਦਾ, ਮੇਰੀ ਅੱਜ ਹੀ ਸਰਬਜੀਤ ਸਿੰਘ ਨੇ ਸਾਡੇ ਦੋਸਤ BBC ਤੋਂ
ਜੀ,
ਉਹਨਾਂ ਨਾਲ ਜਦੋਂ ਰਾਜਵੀਰ ਜਵੰਦਾ ਬਾਰੇ ਗੱਲ ਹੋ ਰਹੀ ਸੀ, ਤਾਂ ਉਹ ਮੈਨੂੰ ਕਹਿੰਦੇ ਕਿ ਨਵਾਂ ਬਣਿਆ ਇੱਥੇ ਜੀ ਸਾਡਾ ਸਟੇਡੀਅਮ, ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ, ਜਿਵੇਂ ਪਹਿਲਾਂ ਮੋਹਾਲੀ 'ਚ ਸੀਗਾ ਨਾ, ਹੁਣ ਮਤਲਬ ਮੋਹਾਲੀ ਸ਼ਹਿਰ 'ਚੋਂ ਕੱਢ ਕੇ ਆ ਜਿਹੜੀ ਮੁੱਲਾਂਪੁਰ ਰੋਡ ਆ, ਨਿਊ ਚੰਡੀਗੜ੍ਹ ਜਿਹਨੂੰ ਕਹਿੰਦੇ ਨੇ, ਉਸ ਪਾਸੇ ਬਣ ਗਏ, ਹੈ ਨਾ? ਉਹਨੇ ਮੈਨੂੰ ਕਮਾਲ ਦਾ ਇੱਕ ਨੁਕਤਾ ਦੱਸਿਆ, ਉਹ ਕਹਿੰਦਾ ਕਿ ਦੀਪਕੋਸ ਰੋਡ 'ਤੇ ਜਾਂਦੇ ਰਹੇ ਨੇ, ਮੈਂ ਕਿਹਾ ਹਾਂ ਜੀ ਜਾਂਦਾ ਰਹਿਣਾ, ਚੰਡੀਗੜ੍ਹ ਤੋਂ ਉਸ ਸਟੇਡੀਅਮ ਦੇ ਲਈ ਤੁਹਾਨੂੰ ਪੰਜਾਬ 'ਚ ਦਾਖਲ ਹੋਣਾ ਪੈਂਦਾ
ਜੀ।
ਵਿਜੇ ਜੀ ਜਿੱਥੇ ਤੱਕ ਚੰਡੀਗੜ੍ਹ ਦੀ ਰੋਡ ਹੈ
ਜੀ,
ਉੱਥੇ ਤੱਕ ਸੜਕ ਦੇ ਵਿਚਾਲੇ ਪੱਟੀ ਵੀ ਬਣੀ ਹੋਈ ਹੈ, ਗੱਡੀਆਂ ਦੀ ਲੇਨ ਵੀ ਬਣੀ ਹੋਈ ਹੈ, ਸਾਈਡ 'ਤੇ ਸਾਈਕਲ ਟਰੈਕ ਵੀ ਬਣਿਆ ਹੋਇਆ, ਉਹਦੇ ਗਾਹਾਂ ਫੁੱਟਪਾਥ ਵੀ ਬਣੇ ਹੋਏ ਨੇ। ਇਹ ਮੈਂ ਚੰਡੀਗੜ੍ਹ ਦੀ ਗੱਲ ਕਰ ਰਿਹਾ। ਜਿੱਦਾਂ ਹੀ ਉਹ ਸੜਕ ਪੰਜਾਬ ਦੀ ਹੱਦ ਨੂੰ ਟੱਚ ਕਰਦੀ ਹੈ, ਕਿਉਂਕਿ ਉਸਨੇ ਤੁਹਾਨੂੰ ਅੰਤਰਰਾਸ਼ਟਰੀ ਸਟੇਡੀਅਮ ਤੱਕ ਲੈ ਕੇ ਜਾਣਾ
ਜੀ,
ਨਾ ਉੱਥੇ ਜੀ ਕੋਈ ਇੰਡੀਕੇਟਰ ਨੇ ਉਹ, ਨਾ ਉਹ ਰਾਤ ਨੂੰ ਜਿਹੜੀਆਂ ਲਾਈਟਾਂ ਰਿਫਲੈਕਟ ਕਰਦੀਆਂ ਨੇ ਨਾ ਉਹ ਨੇ ਉੱਥੇ, ਨਾ ਕੋਈ ਪੱਟੀ ਲੱਭਦੀ ਹੈ, ਨਾ ਕੋਈ ਸਾਈਕਲ ਟਰੈਕ ਲੱਭਦਾ, ਨਾ ਕੋਈ ਫੁੱਟਪਾਥ ਲੱਗਦਾ, ਹੈ 365 ਦਿਨਾਂ ਚੋਂ 300 ਦਿਨ ਉੱਥੇ ਲਾਈਟ ਸਟਰੀਟ ਲਾਈਟ ਬੰਦ ਰਹਿੰਦੀ ਹੈ ਨਾ, ਤੇ ਜੀ ਅਵਾਰਾ ਪਸ਼ੂ ਵੀ ਉਹ ਸੜਕ ਤੇ ਆਉਂਦੇ ਨੇ, ਹਾਦਸੇ ਵੀ ਉੱਥੇ ਹੁੰਦੇ ਰਹਿੰਦੇ ਨੇ। ਇਸੇ ਤਰ੍ਹਾਂ ਤੁਸੀਂ ਪੰਜਾਬ ਤੋਂ ਆ ਰਹੇ ਹੋ ਚੰਡੀਗੜ੍ਹ ਦੇ ਏਅਰਪੋਰਟ ਲਈ, ਖਰੜ ਵਾਲੇ ਪੁਲ ਤੋਂ ਮੁੜਨਾ ਹੀ ਏਅਰਪੋਰਟ ਦੇ ਲਈ ਜੰਗ ਜਿੱਤਣ ਵਰਗਾ ਹੁੰਦਾ, ਤੇ
ਜੀ
ਜੇ ਮੁੜ ਗਏ ਅੱਗੇ ਲਾਈਟਾਂ ਇੰਨੀਆਂ, ਟ੍ਰੈਫਿਕ ਇੰਨਾ, ਜਾਨਵਰ ਇੰਨੇ, ਤੇ ਕੋਈ ਸਿਸਟਮ ਹੀ ਨਹੀਂ। ਇਹ ਸਿਸਟਮ ਬਣਾਉਣਾ ਕਿਹਨੇ ਆ ਜੀ? ਸਰਕਾਰਾਂ ਅਸੀਂ ਕਾਹਦੇ ਲਈ ਚੁਣਦੇ ਹਾਂ, ਟੈਕਸ ਉਹ ਕਾਹਦੇ ਲਈ ਲੈਂਦੇ ਨੇ? ਅਸੀਂ ਆਮ ਬੰਦੇ ਦੀ ਤੋਂ ਬਾਅਦ ਵੀ ਕੋਈ ਦਰੁਸਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਜੀ ਬਣਾਤੀ ਬਕਾਇਦਾ ਵੱਖਰੀ ਫੋਰਸ ਜੀ, ਇਹ ਸੜਕਾਂ ਤੇ ਖੜੂਗੀ ਜੀ, ਇਹਦੇ ਨਾਲ ਹਾਦਸੇ ਘੱਟ ਜਾਣਗੇ ਜੀ, ਹੈ ਨਾ? ਕੁਛ ਨਹੀਂ, ਜਦੋਂ ਤੱਕ ਜ਼ਿੰਮੇਵਾਰੀ ਤੈਅ ਨਹੀਂ, ਜਦੋਂ ਤੱਕ ਨਿਯਮਾਵਲੀ ਸਪਸ਼ਟ ਨਹੀਂ, ਔਰ ਇਹਦੇ ਵਿੱਚ ਸੜਕਾਂ ਤੇ ਚੱਲਣ ਵਾਲਿਆਂ ਨੂੰ ਵੀ ਤੇ ਸੜਕਾਂ ਬਣਾਉਣ ਵਾਲਿਆਂ ਨੂੰ ਵੀ ਤੇ ਸਿਸਟਮ ਬਣਾਉਣ ਵਾਲਿਆਂ ਨੂੰ ਵੀ ਤੇ ਸਿਸਟਮ ਅਪਣਾਉਣ ਵਾਲਿਆਂ ਨੂੰ, ਸਾਰਿਆਂ ਨੂੰ ਦਰੁਸਤ ਹੋਣ ਦੀ ਲੋੜ ਹੈ, ਨਹੀਂ ਤਾਂ ਅਸੀਂ ਪਤਾ ਨਹੀਂ ਕਿੰਨੇ ਹੋਰ 'ਚ ਬੰਦਾ ਗਵਾਵਾਂਗੇ।
ਦੀਪਕ ਜੀ ਇਹ ਦੱਸਿਓ, ਰਜਿੰਦਰ ਗੁਪਤਾ ਦੇ ਸਾਹਮਣੇ ਚਤੁਰਵੇਦੀ ਨੇ ਭਰ ਦਿੱਤੇ ਰਾਜ ਸਭਾ ਦੇ ਕਾਗਜ਼, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਲੈ ਵੀ ਆਪਾਂ ਤਾਂ ਧਨ ਕਬੀਰ ਬੰਦਾ ਲਿਆਂਦਾ ਇੱਕ ਰਜਿੰਦਰ ਗੁਪਤਾ, ਤੇ ਟ੍ਰਾਈਡੈਂਟ ਦਾ 5,000 ਕਰੋੜ ਦਾ ਮਾਲਕ ਹੈ, ਤੇ ਹੈ ਸਾਰੀਆਂ ਸਰਕਾਰਾਂ 'ਚ ਇਹਦਾ ਦਬਦਬਾ ਰਿਹਾ, 18 ਸਾਲਾਂ ਤੋਂ ਕੈਬਨਿਟ ਮੰਤਰੀ ਦਾ ਰੈਂਕ ਰਿਹਾ, ਇਹਦੇ ਸਾਹਮਣੇ ਕਿਹਨੇ ਕਾਗਜ਼ ਭਰਨੇ? ਵੈਸੇ ਵੀ ਗਿਣਤੀ ਮਿਣਤੀ ਦੇ ਹਿਸਾਬ ਨਾਲ 93-94 MLA ਨੇ ਆਮ ਆਦਮੀ ਪਾਰਟੀ ਕੋਲ, ਸਾਹਮਣੇ ਕਿਹਨੇ ਆਉਣਾ ਸੀ? ਵਿਰੋਧੀ ਧਿਰਾਂ 'ਚ ਤਾਂ ਜਾਨ ਨਹੀਂ ਵਿਜੇ ਜੀ, ਜਦੋਂ ਕਿ ਚਾਹੀਦਾ ਇਹ ਹੈ ਕਿ ਵਿਰੋਧੀ ਧਿਰ ਆਪਣਾ ਉਮੀਦਵਾਰ ਖੜਾ ਕਰੇ। ਸਵਾਲ ਜਿੱਤ ਹਾਰ ਦਾ ਨਹੀਂ ਹੁੰਦਾ, ਸਵਾਲ ਤੁਹਾਡੇ ਲੜਦੇ ਰਹਿਣ ਦਾ ਹੁੰਦਾ
ਜੀ ਜੀ ਜੀ
ਤੇ ਤੁਸੀਂ ਆਪਣੇ ਆਪਣੇ ਹਵਾਲੇ ਨਾਲ ਤਾਂ ਖੜਾ ਕਰੋ ਨਾ, ਆਪਣੇ ਮੁੱਦਿਆਂ ਦੇ ਆਧਾਰ ਤੇ। ਪਰ ਤੁਸੀਂ ਮੈਦਾਨ 'ਚ ਨਹੀਂ ਆ ਰਹੇ ਸੀ, ਪਰ ਅਚਾਨਕ ਹਲਚਲ ਪੈਦਾ ਹੋਊਗੀ ਕਿ ਆਹ ਕੀ ਹੋ ਗਿਆ ਕਿ ਅਜੇ ਤਾਂ ਰਜਿੰਦਰ ਗੁਪਤਾ ਨੇ ਕਾਗਜ਼ ਨਹੀਂ ਦਾਖਲ ਕੀਤੇ, ਇੱਕ ਕੋਈ ਨਵਨੀਤ ਚਤੁਰਵੇਦੀ ਨਾਂ ਦਾ ਬੰਦਾ ਆਇਆ ਆਇਆ ਵੀ ਰਾਜਸਥਾਨ ਤੋਂ, ਜੈਪੁਰ ਤੋਂ, ਤੇ ਆ ਕੇ ਜੀ ਹੈ ਸੈਕਟਰੀ ਸਾਹਿਬ ਕੋਲ, ਪੰਜਾਬ ਦੀ ਵਿਧਾਨ ਸਭਾ ਦੇ ਕੋਲ ਆਪਣਾ ਕਾਗਜ਼ ਦਾਖਲ ਕਰ ਗਿਆ ਜੀ ਕਿ ਮੈਂ ਵੀ ਰਾਜ ਸਭਾ ਦਾ ਉਮੀਦਵਾਰ ਹਾਂ ਜੀ, ਆਹ ਚੱਕੋ ਮੇਰਾ ਨਾਮਜ਼ਦਗੀ ਪੱਤਰ ਤੇ ਨਾਲ 10 MLAਆਂ ਦੀ ਲਿਸਟ ਹੈ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ। ਹਲਾਲਾ ਮੱਚ ਗਈ, ਕਿਹਾ ਕੀ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ 10 MLAਆਂ ਦੇ ਸੂਚੀਬੱਧ ਕਰਕੇ ਉਹਨਾਂ ਦੇ ਨਾਲ ਆਪਣਾ ਕਾਗਜ਼ ਦਾਖਲ ਕਰ, ਕਿਉਂਕਿ ਵਿਜੇ ਜੀ ਰਾਜ ਸਭਾ ਦੀ ਉਮੀਦਵਾਰੀ ਭਰਨ ਦੇ ਲਈ ਤੁਹਾਡੇ ਕੋਲ 10 MLAਆਂ ਦਾ ਨਾਮ ਹੋਣਾ ਜ਼ਰੂਰੀ ਹੈ, ਉਹਨਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ, ਤਾਂ ਤੁਸੀਂ, ਕਿਉਂਕਿ MLA ਨੇ ਵੋਟਾਂ ਪਾ ਕੇ ਚੁਣਨਾ ਰਾਜ ਸਭਾ ਮੈਂਬਰ। ਸੋ ਉਹਦੇ ਲਈ ਜਦੋਂ ਇਹ ਮਾਮਲਾ ਆਇਆ ਤਾਂ ਇੱਕ ਵਾਰ ਤਾਂ ਹਲਚਲ ਪੈਦਾ ਹੋ ਗਈ, ਜਦੋਂ ਇਹ ਜਾਣਕਾਰੀ ਬਾਹਰ ਆਈ ਕਿ 10 ਨਾਮ ਸਣੇ ਜੀ ਆਮ ਆਦਮੀ ਪਾਰਟੀ ਦੇ, ਕੀ ਆਮ ਆਦਮੀ ਪਾਰਟੀ 'ਚ ਬਗਾਵਤ ਹੋ ਗਈ ਜੀ? ਗੁਪਤਾ ਜੀ ਦੇ ਖਿਲਾਫ਼ ਗੁਪਤ ਬਗਾਵਤ ਸ਼ੁਰੂ ਹੋ ਗਈ? ਇਹ ਸਵਾਲ ਪੈਦਾ ਹੋਣ ਲੱਗ ਪਏ ਕੀ ਹੋ ਰਿਹਾ, ਕਿ ਕੀ ਦਿੱਲੀ ਤੋਂ ਕਿਸੇ ਨੇ ਵੱਖਰੀ ਧਿਰ ਪੈਦਾ ਕਰਤੀ, ਕੀ ਪੰਜਾਬ 'ਚੋਂ ਕੋਈ ਬਾਕੀ ਹੋ ਗਿਆ, ਕੀ ਕੋਈ ਕਿਸੇ ਵਿਰੋਧੀ ਧਿਰ ਦੀ ਸ਼ਹਿ ਤੇ ਆ ਗਏ, ਕੌਣ ਨੇ, ਕੀ ਹੋ ਰਿਹਾ? ਚਲੋ ਇਹਦੀ ਪੜਚੋਲ ਲਈ ਜੀ ਆਪਾਂ ਪੰਜਾਬ ਦੀ ਵਿਧਾਨ ਸਭਾ ਤੱਕ, ਚਤੁਰਵੇਦੀ ਹੋਰਾਂ ਤੱਕ ਪਹੁੰਚ ਪਰੋਚ ਕਰਕੇ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਹ ਗੱਲ ਤਾਂ ਸਹੀ ਹੈ ਜੀ ਕਿ ਉਹ ਕਾਗਜ਼ ਭਰ ਕੇ ਵੀ ਆਏ। ਇਹ ਵੀ ਗੱਲ ਸਹੀ ਹੈ ਜੀ ਕਿ ਉਹਨਾਂ ਦੇ ਕਾਗਜ਼ਾਂ ਦੇ ਨਾਲ 10 ਨਾਮ ਵੀ ਸੀ ਆਮ ਆਦਮੀ ਪਾਰਟੀ ਦੇ MLA
ਜੀ,
ਪਰ ਜਦੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ 10 MLA ਕਿਹੜੇ ਹੈ, ਤਾਂ ਕਮਾਲ ਹੋ ਗਈ ਜੀ ਕਿ ਨਾਮ ਤਾਂ ਨਹੀਂ ਕਿਸੇ ਨੇ ਉਜਾਗਰ ਕੀਤੇ, ਪਰ ਇਹ ਗੱਲ ਜ਼ਰੂਰ ਪਤਾ ਲੱਗ ਗਈ ਕਿ 10 ਕਿਤੇ ਨਹੀਂ ਕਿਸੇ ਦੇ ਨਾਂ ਹੀ ਲਿਖੇ ਹੋਏ ਨੇ।
ਅੱਛਾ ਜੀ,
ਮੈਂ ਕਿਹਾ ਇਹ ਕਿਵੇਂ? ਕਹਿੰਦੇ ਜੀ ਚਤੁਰਵੇਦੀ ਜੀ ਆਪ ਹੀ ਨਾਮ ਲਿਖ ਕੇ ਦੇ ਗਏ, ਕਿਸੇ MLA ਨੇ 10 ਕੁ ਤਾਂ ਕੀਤੇ ਹੀ ਨਹੀਂ। ਮੈਂ ਕਿਹਾ ਵੀ ਫਿਰ ਚਤੁਰਵੇਦੀ ਗਲਤੀ ਕਰ ਗਿਆ, ਫਿਰ ਤਾਂ 93 ਦੇ ਹੀ ਲਿਖ ਲੈਂਦਾ, 93 ਦੇ ਛੱਡੋ 117 ਦੇ ਹੀ ਲਿਖ ਲੈਂਦਾ, ਭਗਵੰਤ ਮਾਨ ਦਾ ਵੀ ਵਿੱਚੇ ਲਿਖ ਲੈਂਦਾ, ਮੁੱਖ ਮੰਤਰੀ ਦਾ, ਸਪੀਕਰ ਸਾਹਿਬ ਦਾ ਵੀ ਵਿੱਚੇ ਲਿਖ ਲੈਂਦਾ, ਫਿਰ ਜੇ ਨਾ ਹੀ ਲਿਖਣੇ ਸੀ ਆਪ। ਪਰ ਕਹਿੰਦੇ ਕਿ ਜਦੋਂ ਉਹਨੇ ਕਾਗਜ਼ ਦਾਖਲ ਕਰਾਏ ਤੇ ਉਹ ਪਹਿਲਾ ਕਾਗਜ਼ ਦੇਖ ਕੇ ਤਾਂ ਇੱਕ ਵਾਰ ਤਾਂ ਉੱਥੇ ਅਧਿਕਾਰੀਆਂ ਦੇ ਵੀ ਹੱਥ ਪੈਰ ਫੁੱਲ ਗਏ, ਉਹਨੇ ਕਿਹਾ ਕੀ ਹੋ ਗਿਆ? ਜਦੋਂ ਅਗਲਾ ਪੰਨਾ ਪਲਟਿਆ ਤੇ ਕਹਿੰਦੇ 10 ਨਾਮ ਦੇਖਿਆ ਆਮ ਆਦਮੀ ਪਾਰਟੀ, ਉਹਨਾਂ ਨੂੰ ਹੋਰ ਫਿਕਰ ਪੈ ਗਿਆ। ਪਰ ਜਦ ਦੇਖਿਆ ਕਿ ਸਾਹਮਣੇ ਨਾ ਦਸਖਤ ਨੇ ਨਾ ਉਹਨਾਂ ਦੀ ਸਹਿਮਤੀ ਆ, ਫਿਰ ਉਹਨਾਂ ਨੇ ਜਦੇ ਕਿਹਾ ਚਤੁਰਵੇਦੀ ਜੀ ਤੁਹਾਡੇ ਕਾਗਜ਼, ਇਹ ਚਤਰਾਈ ਇੱਥੇ ਨਹੀਂ ਚੱਲਣੀ, ਕਾਗਜ਼ ਉੱਡ ਜਾਣੇ ਆ ਤੁਹਾਡੇ, ਉਹ ਕਹਿੰਦੇ ਰੱਦ ਹੋ ਜਾਣੇ ਜੀ ਕਾਗਜ਼। ਕਹਿੰਦਾ ਅੱਛਾ ਦਸਖਤ ਚਾਹੀਏ ਤੇ, ਓਹੋ ਮੇਰੇ ਸੰਪਰਕ ਮੇ ਤੋਂ ਔਰ ਵੀ ਵਿਧਾਇਕ ਹੈ, ਕੋਈ ਗੱਲ ਨੀ, ਕਹਿੰਦਾ ਇੱਕ ਫਾਰਮ ਹੋਰ ਦੇ ਦੋ ਮੈਨੂੰ, ਆਹ ਫਾਰਮ ਕਹਿੰਦਾ ਮੇਰਾ ਰੱਖ ਲਓ, ਇਹਨੂੰ ਜਮਾ ਕਰ ਲਓ।
ਅੱਛਾ,
ਉਹ ਕਾਗਜ਼ ਫਾਰਮ ਜਮਾ ਕਰਾ ਗਿਆ ਉਹ, ਕਹਿੰਦਾ ਕੋਈ ਨਾ ਰੱਦ ਹੁੰਦਾ ਹੋ ਜਾਵੇ, ਮੈਨੂੰ ਅਗਲਾ ਫਾਰਮ ਦੇ ਦਿਓ। ਅਜੇ 13 ਤਰੀਕ ਤੱਕ ਦਾ ਸਮਾਂ ਹੈਗਾ ਵੀ ਜੀ, ਕੋਈ ਪਤਾ ਨਹੀਂ ਅਗਲਾ ਸਾਈਨ ਕਰਾ ਲਿਆ ਵੀ
ਜੀ ਜੀ ਜੀ।
ਦੂਸਰੇ ਪਾਸੇ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਲੀਡਰਸ਼ਿਪ ਵੱਲੋਂ ਕਹਿੰਦੇ ਪੰਜਾਬ ਦੇ ਕਈ ਆਮ ਆਦਮੀ ਪਾਰਟੀ ਦੇ MLA ਨੂੰ ਫੋਨ ਆਏ, ਤਿਆਰੀ ਕਰ ਲਓ, ਤੁਸੀਂ ਨਾਮ ਪੇਸ਼ ਕਰਨਾ ਰਜਿੰਦਰ ਗੁਪਤਾ ਦਾ, ਤੁਸੀਂ ਦਸਖਤ ਕਰਨੇ ਆ, ਤੁਸੀਂ ਸੈਕਿੰਡ ਕਰਨਾ, ਤੁਸੀਂ ਫਸਟ ਕਰਨਾ, ਕਈਆਂ ਨਾਲ ਤਾਲਮੇਲ ਹੋ ਗਿਆ, ਮਤਲਬ ਉਹ ਵੀ ਆਪਣੀ ਪੂਰੀ ਤਿਆਰੀ 'ਚ ਨੇ। ਸੋ 13 ਤਰੀਕ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ, 1-2 ਦਿਨਾਂ ਦੇ ਵਿੱਚ ਹੋ ਸਕਦਾ, ਕੱਲ੍ਹ ਨੂੰ ਜਾਂ ਤੋਂ ਆਉਂਦੇ ਦਿਨਾਂ ਦੇ ਵਿੱਚ ਰਜਿੰਦਰ ਗੁਪਤਾ ਵੀ ਆਪਣੇ ਕਾਗਜ਼ ਦਾਖਲ ਕਰ ਦੇਣ, ਜਿਨ੍ਹਾਂ ਦੀ ਜਿੱਤ ਯਕੀਨੀ ਹੈ ਜੀ। ਕੋਈ ਆਸਾਰ ਨਹੀਂ ਗਾ ਕਿ ਕੋਈ ਹੋਰ ਉਹਨਾਂ ਸਾਹਮਣੇ ਟਿਕੂਗਾ, ਪਰ ਜੇ ਇਹ ਕਾਗਜ਼ ਟਿਕ ਗਏ ਤਾਂ ਉਹ ਰੱਦ ਹੋਣ ਚਾਹੇ ਕੁਛ ਹੋਣ, ਇੱਕ ਵਾਰ ਚੋਣ ਪ੍ਰਕਿਰਿਆ 'ਚ ਤਾਂ ਗੱਲ ਤੁਰ ਪਈ ਨਾ।
ਜੀ ਜੀ ਜੀ
ਸੋ ਬਿਨਾਂ ਮੁਕਾਬਲੇ ਵਾਲੀ ਗੱਲ ਫਿਰ ਬਾਹਰ ਹੋ ਜਾਏਗੀ, ਦੇਖਣ ਵਾਲੀ ਗੱਲ ਆ। ਹਾਂ, ਜੇ ਰੱਦ ਹੋ ਗਏ ਉਹ ਤੋਂ ਬਾਅਦ ਫਿਰ ਦੇਖਦੇ ਹਾਂ, ਫਿਰ ਬਿਨਾਂ ਮੁਕਾਬਲੇ ਜਿੱਤ ਜਾਣਗੇ। ਹੁਣ ਇੰਤਜ਼ਾਰ ਆ 13 ਤਰੀਕ ਤੱਕ ਕਿ ਚਤੁਰਵੇਦੀ ਕੋਈ ਹੋਰ ਫਾਰਮ ਤਾਂ ਨਹੀਂ ਲੈ ਕੇ ਆ ਜਾਂਦੇ ਕਿਤੇ।
ਹਾਂ ਵੀ ਚਤੁਰਵੇਦੀ ਕਿਸੇ ਪੱਕੇ ਪੈਰੀ ਗੱਲ ਕਰ ਰਹੇ ਨੇ ਜਾਂ ਚਤੁਰਾਈ ਵਰਤ ਰਹੇ ਨੇ, ਪਤਾ ਲੱਗ ਜੂ 13 ਤਰੀਕ ਨੂੰ
ਚਤੁਰਾਈ ਵਰਤ
ਜੀ।
ਬਿਲਕੁਲ।
ਅੱਛਾ ਦੀਪਕ ਜੀ, ਦੱਸਿਓ ਜੰਮੂ ਤੋਂ ਬੜੀ ਇੱਕ ਇਹ ਵੀ ਮੰਦਭਾਗੀ ਖਬਰ ਇੱਕ ਅਜਿਹੀ ਆਈ ਜਿਹੜੀ ਕੰਸਰਨਿੰਗ ਆ ਬਹੁਤ, ਅਤੇ 5 ਸਰੂਪ ਸਾੜਨ ਵਾਲੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ, ਕੀ ਚੱਲ ਰਿਹਾ ਇਹ?
ਬਿਲਕੁਲ ਜੀ, ਇਹ ਬਹੁਤ ਫਿਕਰਮੰਦ ਵਾਲੀ ਸਥਿਤੀ ਹੈ ਕਿ ਲਗਾਤਾਰ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ, ਔਰ ਇਸ ਉੱਤਰੀ ਭਾਰਤ 'ਚੋਂ ਆਉਣ, ਪੰਜਾਬ ਖੇਤਰ 'ਚੋਂ ਆਉਣ, ਨਾਲ ਲੱਗਦੇ ਆ ਜੰਮੂ ਵਰਗੇ ਖੇਤਰ 'ਚੋਂ ਆਉਣ, ਤਾਂ ਹੋਰ ਫਿਕਰ ਵੱਧਦਾ
ਜੀ।
ਜੰਮੂ ਕਸ਼ਮੀਰ ਦੇ ਵਿੱਚ ਸਾਂਬਾ ਜ਼ਿਲ੍ਹਾ, ਸਾਂਬਾ ਜ਼ਿਲ੍ਹਾ ਦਾ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਬਹੁਤ ਪੁਰਾਤਨ ਇਤਿਹਾਸਕ ਗੁਰੂ ਘਰ ਹੈ। ਉਸ ਗੁਰੂ ਘਰ ਦੇ ਵਿੱਚ ਕੱਲ੍ਹ ਰਾਤ ਕਹਿੰਦੇ 2-3 ਵਜੇ ਦੇ ਦਰਮਿਆਨ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ, ਅਤੇ ਜਦੋਂ ਲੋਕਾਂ 'ਚ ਫਿਕਰ ਪਿਆ ਕਿ ਕਿੱਥੋਂ ਅੱਗ ਲੱਗੀ ਆ, ਉੱਠ ਕੇ ਦੇਖਿਆ ਤਾਂ ਲੱਗਾ ਕਿ ਗੁਰੂ ਘਰ ਦੇ ਵਿੱਚ ਆ, ਲੋਕ ਉੱਧਰ ਨੂੰ ਭੱਜੇ ਤਾਂ ਦੇਖਿਆ ਕਿ 1 ਨਹੀਂ 2 ਨਹੀਂ 5 ਪਾਵਨ ਸਰੂਪ ਸਾੜ ਦੀ ਮਿੱਟੀ ਦਾ ਤੇਲ ਜਾਂ ਪੈਟਰੋਲ ਪਾ ਕੇ ਕੁਛ ਏਦਾਂ। ਬਹੁਤ ਮਤਲਬ ਇਹ ਹਿਰਦਿਆਂ ਨੂੰ ਬਲੁੰਦਣ ਵਾਲੀ ਖਬਰ ਸੀਗੀ ਕਿ ਇੰਜ ਹੋਇਆ। ਫਿਰ ਸਵੇਰ ਚੜ੍ਹਦਿਆਂ ਤੱਕ ਗੱਲ ਸਪਸ਼ਟ ਹੋ ਗਈ ਕਿ ਮਾਮਲਾ ਤਾਂ ਜੀ ਸਾਹਮਣੇ ਹੀ ਡੇਰਾ ਹੈ ਇੱਕ, ਉਹ ਡੇਰੇ ਦੇ ਵਿੱਚ ਮਤਲਬ ਕਿ ਬੰਦਾ ਮਨਜੀਤ ਸਿੰਘ ਨਾਂ ਦਾ ਬੰਦਾ ਹੈ ਨਾ, ਤੇ ਉਹਨੇ ਜੀ ਅੱਗ ਲਾਈ ਹੈ। ਹੁਣ ਇਸ ਮਾਮਲੇ ਤੋਂ ਬਾਅਦ 2 ਪਹਿਲੂ ਵਾਪਰੇ। ਇੱਕ ਪਹਿਲੂ ਇਹ ਕਿ ਮਨਜੀਤ ਸਿੰਘ ਕਹਿੰਦੇ ਜੀ ਇਸ ਗੁਰੂ ਘਰ ਦੇ ਵਿੱਚ ਆਇਆ, ਉਹਨੇ ਆ ਕੇ ਗੁਰਦੁਆਰਾ ਕਮੇਟੀ ਨੂੰ ਕਿਹਾ ਵੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਗੁਰੂ ਘਰ ਲੈ ਕੇ ਜਾਣਾ, ਪਾਠ ਕਰਾਉਣਾ ਜਾਂ ਕੁਛ ਕਰਾਉਣਾ, ਮਤਲਬ ਮੈਂ ਇੱਥੋਂ ਆਪਣੇ ਡੇਰੇ ਲੈ ਕੇ ਜਾਣਾ। ਤੇ ਕਹਿੰਦੇ ਕਿ ਗੁਰਦੁਆਰਾ ਕਮੇਟੀ ਨੇ ਕਿਹਾ ਵੀ ਕਿ ਡੇਰੇ ਦੇ ਵਿੱਚ ਮਤਲਬ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦਾ, ਇਹ ਮਰਿਆਦਾ ਸਾਡੀ ਕਿ ਅਸੀਂ ਡੇਰਿਆਂ 'ਚ ਨਹੀਂ ਭੇਜ ਸਕਦੇ, ਇੱਦਾਂ ਨਹੀਂ ਹੋਊਗਾ। ਇਸ ਇਤਰਾਜ਼ ਤੋਂ ਬਾਅਦ ਕਹਿੰਦੇ ਕਿ ਉਹ ਮਨਜੀਤ ਸਿੰਘ ਨਾਂ ਦਾ ਬੰਦਾ ਵਾਪਸ ਚਲਾ ਗਿਆ, ਤੇ ਪਰ ਰਾਤ ਨੂੰ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਸੰਗਤ ਨੇ ਜਾ ਕੇ ਮਤਲਬ ਕਿ ਸਵੇਰੇ ਜਦੋਂ ਸਾਰੀ ਇਕੱਠ ਹੋਇਆ ਗੁਰੂ ਘਰ ਦੇ ਵਿੱਚ, ਸੰਗਤ ਪਹੁੰਚ ਗਈ, ਆਲੇ ਦੁਆਲੇ ਤੋਂ ਸਿੱਖ ਆ ਗਏ, ਹੋਰ ਤਰ੍ਹਾਂ ਆ ਗਈਆਂ ਇਲਾਕੇ ਦੇ ਲੋਕ ਆ ਗਏ, ਤੇ ਉਹਨਾਂ 'ਚ ਰੋਸਾ ਅਜਿਹਾ ਪਨਪਿਆ ਕਿ ਉਹਨਾਂ ਨੇ ਡੇਰਾ ਮਲੀਆਂ ਵੇਟ ਕਰਤਾ ਜੀ। ਉਹ ਡੇਰਾ ਮਿੱਟੀ 'ਚ ਮਿਲਾਤਾ, ਮਤਲਬ ਉਹ ਬੰਦਾ ਤਾਂ ਹੁਣ ਪੁਲਿਸ ਦੀ ਗ੍ਰਿਫਤ 'ਚ ਹੈ
ਜੀ।
ਹਾਂ, ਅੱਜ ਗਿਆਨੀ ਕੁਲਦੀਪ ਸਿੰਘ ਰੜਗਾਜ ਵੀ ਉੱਥੇ ਪਹੁੰਚ ਗਏ, ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਆ ਵੀ ਕਿ ਇਹ ਸਿੱਖ ਸੰਗਤ ਇਹ ਮਨਜ਼ੂਰ ਨਹੀਂ ਕਰ ਸਕਦੀ, ਇਸ ਲਈ ਉਸ ਰੋਸੇ 'ਚੋਂ ਜੋ ਇਹ ਕਾਰਵਾਈ ਹੋਈ ਹੈ, ਹੁਣ ਇਸ ਮਾਮਲੇ ਦੇ ਉੱਤੇ ਕੋਈ ਬਦਲੇ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਵੱਲੋਂ ਕਿ ਇਸ। ਪਰ ਮੇਰਾ ਸਵਾਲ ਇਹ ਤੋਂ ਥੋੜ੍ਹਾ ਜਿਹਾ ਵੱਖਰਾ ਇਸ ਲਈ ਹੈ ਵਿਜੇ ਜੀ ਕਿ ਜਦੋਂ ਮਨਜੀਤ ਸਿੰਘ ਆਇਆ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਆਪਣੇ ਡੇਰੇ 'ਚ ਪ੍ਰਕਾਸ਼ ਕਰਨ ਲਈ ਦਿੱਤਾ ਜਾਵੇ
ਜੀ,
ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰ ਕਰਤਾ, ਤੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਅਗਨ ਦੇ ਹਵਾਲੇ ਕਰਤਾ, ਮਤਲਬ ਫਿਰ ਉਹਦੀ ਕਿਹੜੀ ਸ਼ਰਧਾ ਸੀ ਪਾਠ ਕਰਾਉਣ ਦੇ ਲਈ
ਜੀ,
ਫਿਰ ਉਹਦੀ ਕਿਹੜੀ ਆਸਥਾ ਸੀ ਗੁਰੂ ਸਾਹਿਬ ਦੇ ਵਿੱਚ? ਸਵਾਲ ਤਾਂ ਇਹ ਹੈ ਕਿ ਜੇ ਤੁਸੀਂ ਕਿਸੇ ਨੂੰ ਸਮਰਪਿਤ ਹੋ, ਕਿਸੇ ਨੂੰ ਆਪਣਾ ਗੁਰੂ ਮੰਨਦੇ ਹੋ, ਇਸ਼ਟ ਮੰਨਦੇ ਹੋ, ਹੈ ਨਾ, ਤੇ ਤੁਹਾਨੂੰ ਆਪਣੇ ਉਸ ਸਥਾਨ ਤੱਕ ਲਿਜਾਉਣ 'ਚ ਕੋਈ ਦਿੱਕਤ ਆਉਂਦੀ ਹੈ, ਤੁਸੀਂ ਉਲਟਾ ਕਮੇਟੀ ਨੂੰ ਕਹਿੰਦੇ ਕਿ ਠੀਕ ਹੈ ਜੀ ਮੈਂ ਤੁਹਾਡੇ ਨਿਯਮ ਨਹੀਂ ਤੋੜ ਸਕਦਾ, ਮੈਂ ਸਿਧਾਂਤਾਂ ਨੂੰ ਸਮਝਦਾ, ਮੈਂ ਆਪ ਸਿੱਖੀ 'ਚੋਂ ਆਉਣਾ ਹੈ, ਹੈ ਨਾ, ਠੀਕ ਹੈ ਜੀ ਮੇਰਾ ਇਸ ਗੁਰੂ ਘਰ 'ਚ ਪ੍ਰਕਾਸ਼ ਕਰ ਦਿਓ, ਆਹਮੋ ਸਾਹਮਣੇ ਹੈ, ਨਾਲ ਲੱਗਦੀ ਥਾਂ ਹੈ, ਕਿ ਠੀਕ ਹੈ ਜੀ ਇੱਥੇ ਖੰਡ ਪਾਠ ਤਾਂ ਇੱਥੇ ਵਿਦੇਸ਼ਾਂ ਤੋਂ ਲੋਕ ਇੱਥੇ ਖਿਲਾਈ ਜਾਂਦੇ ਨੇ,
ਜੀ
ਹੈ ਨਾ, ਤੇ ਤੁਸੀਂ ਤਾਂ ਉੱਥੇ ਹੀ ਸੀਗੇ, ਉੱਥੇ ਖਿਲਾ ਸਕਦੇ ਸੀ ਜੇ ਸੱਚਮੁੱਚ ਆਸਥਾ ਸੀ। ਜੇ ਤਾਂ ਵੀ ਕੋਈ ਇਹੀ ਸੀਗਾ ਕਿ ਮੈਂ ਉੱਥੇ ਹੀ ਲੈ ਕੇ ਜਾਣਾ, ਨਹੀਂ ਉਹ ਪ੍ਰਮਾਣ ਚੜਿਆ, ਹੈ ਨਾ, ਤੇ ਤਾਂ ਵੀ ਫਿਰ ਮਤਲਬ ਕਿ ਆਸਥਾ ਐਸੀ ਕੈਸੀ ਹੋਈ ਕਿ ਤੁਸੀਂ ਉਸੇ ਨੂੰ ਸਾੜ ਦਿਓ, ਉਸੇ ਨੂੰ ਅੱਗ ਦੇ ਹਵਾਲੇ ਕਰ ਦਿਓ? ਸੋ ਇਹਦੇ ਵਿੱਚੋਂ ਫਿਰ ਆਸਥਾ ਤਾਂ ਕਿਤੇ ਲੱਭੀ ਨਹੀਂ ਮੈਨੂੰ, ਭਾਵਨਾ ਤਾਂ ਕਿਤੇ ਲੱਭੀ ਨਹੀਂ
ਜੀ।
ਇਹ ਸਵਾਲ ਇਸ ਲਈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਇਹ ਤੋਂ ਪਹਿਲਾਂ ਕਿੰਨੀਆਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ, ਸਾਲਾਂ ਦਰ ਸਾਲ ਬੀਤ ਗਏ, ਸਿੱਟ ਬਣ ਲੀਆਂ, ਜਾਂਚ ਕਮੇਟੀਆਂ ਬੈਠ ਲੀਆਂ, ਸਰਕਾਰਾਂ ਬਦਲ ਲੀਆਂ, ਪਰ ਇਨਸਾਫ਼ ਕਿੱਥੇ ਹੈ ਜੀ? ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਕਿੰਨੇ ਸਾਹਮਣੇ ਆ ਰਹੇ, ਈਵਨ ਕੁਰਾਨ ਬਾਈਬਲ ਤੇ ਧਾਰਮਿਕ ਗ੍ਰੰਥ ਗੀਤਾ ਰਮਾਇਣ ਦੇ ਮਾਮਲੇ ਸਾਹਮਣੇ ਆ ਰਹੇ, ਕਿੱਥੇ ਨੇ ਜੀ ਇਨਸਾਫ਼? ਸਿਆਸਤ ਖੂਬ ਹੈ। ਸੋ ਇਸ ਲਈ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ, ਕਈ ਵਾਰ ਜਿਹੜੀ ਘਟਨਾ ਵਾਪਰਦੀ ਹੈ ਉਸ ਤੱਕ ਤਾਂ ਪਹੁੰਚ ਲਿਆ ਜਾਂਦਾ ਕਿ ਘਟਨਾ ਨੂੰ ਅੰਜਾਮ ਦਿੱਤਾ, ਪਰ ਕੀ ਅੰਜਾਮ ਦਾ ਕਾਰਨ ਸਿਰਫ ਉਹੀ ਘਟਨਾ ਹੁੰਦੀ ਹੈ ਜਾਂ ਉਹਦੇ ਪਿੱਛੇ ਕੋਈ ਤਾਕਤ ਸ਼ਕਤੀ ਕੋਈ ਵਿਚਾਰ ਵੀ ਕੰਮ ਕਰ ਰਿਹਾ ਹੁੰਦਾ
ਜੀ?
ਉੱਥੇ ਤੱਕ ਕਦੇ ਅਪਣ ਦੀ ਕੋਸ਼ਿਸ਼ ਹੋਊਗੀ ਕਿ ਨਹੀਂ ਹੋਊਗੀ, ਇਹ ਸਵਾਲ ਅਜੇ ਵੀ ਖੜਾ। ਸੋ ਬੇਸ਼ੱਕ ਇਹ ਘਟਨਾ ਦੀ ਕੜੀ ਇੰਨੀ ਜੁੜਦੀ ਹੈ ਕਿ ਉਹਨੂੰ ਇਨਕਾਰ ਕੀਤਾ ਤਾਂ ਉਹਨੇ ਅੱਗ ਲਾਤੀ, ਪਰ ਇਹ ਅੱਗ ਲੱਗਣ ਲਾਉਣ ਦੀ ਹਿੰਮਤ ਕਿੱਥੋਂ ਪੈਂਦੀ ਹੈ, ਬੇਅਦਬੀ ਕਰਨ ਦੀ ਹਿੰਮਤ ਕਿੱਥੋਂ ਆਉਂਦੀ ਹੈ ਜਿਸ ਦੇ ਵਿੱਚ ਸਾਡੀ ਆਸਥਾ ਹੋਵੇ, ਇਹ ਵੱਡਾ ਸਵਾਲ ਹੈ
ਜੀ। ਅਤੇ ਦੀਪਕ ਜੀ ਇਹ ਵੀ ਦੱਸਿਓ, ਜੇ ਸੰਖੇਪ 'ਚ ਇਹ ਜਾਣਕਾਰੀ ਵੀ ਤੁਹਾਡੇ ਤੋਂ ਜ਼ਰੂਰ ਹਾਸਲ ਕਰਨੀ ਹੈ, ਵੀ ਗੱਲਾਂ ਤਾਂ ਹੋ ਰਹੀਆਂ ਨੇ ਪਾਵਰ ਸਰਪਲਸ ਦੀਆਂ, ਪਰ ਕੀ ਤਿਆਰੀ ਪਾਵਰ ਕੌਮ ਦੀਆਂ ਜ਼ਮੀਨਾਂ ਵੇਚਣ ਦੀ ਕੀਤੀ ਜਾ ਰਹੀ ਹੈ?
ਅੱਜ ਅਰਵਿੰਦ ਕੇਜਰੀਵਾਲ ਜੀ ਇੱਕ ਵਾਰ ਫਿਰ ਮੁੱਖ ਮਹਿਮਾਨ ਬਣ ਕੇ ਪੰਜਾਬ 'ਚ ਪਹੁੰਚੇ ਜੀ, ਜਲੰਧਰ ਖੇਤਰ ਦੇ ਵਿੱਚ ਲਵਲੀ ਵਾਲੀ ਦੀ ਯੂਨੀਵਰਸਿਟੀ 'ਚ ਉਦਘਾਟਨ ਉਦਘਾਟਨ ਕੀਤੇ ਜੀ, ਅਤੇ ਐਲਾਨ ਕਰਤਾ ਜੀ ਅਗਲੇ ਸਾਲ ਤੋਂ ਪੰਜਾਬ 'ਚ ਘੱਟ ਨਹੀਂ ਲੱਗਣਗੇ, ਕੇਜਰੀਵਾਲ ਜੀ ਐਲਾਨ ਕਰ ਰਹੇ। ਮਤਲਬ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਕੇਜਰੀਵਾਲ ਲੱਗਦੇ ਕੀ ਆ ਸਰਕਾਰ ਦੇ, ਕੇਜਰੀਵਾਲ ਪੰਜਾਬ ਦੇ ਲੱਗਦੇ ਕੀ ਆ? ਤੁਸੀਂ ਪਾਰਟੀ ਦੇ ਸੁਪਰੀਮੋ, ਪੰਜਾਬ ਦੇ ਸੁਪਰੀਮੋ ਨਹੀਂ ਹੋ, ਮੁੱਖ ਮੰਤਰੀ ਤੋਂ ਵੀ ਮੂਹਰੇ ਸੀ ਅੱਜ ਵੀ
ਜੀ।
ਹੋਰ ਛੱਡੋ ਵਿਜੇ ਜੀ, ਉਹ ਜਿਹੜਾ ਉਦਘਾਟਨ ਕੀਤਾ ਬਿਜਲੀ ਸਰਪਲਸ ਵਾਲੇ ਪੱਥਰ ਜੇ ਤੋਂ ਪਰਦਾ ਹਟਾਇਆ, ਵੈਸੇ ਤਾਂ ਇਹਨਾਂ ਦੇ ਅੱਜ ਇੱਕ MLA ਦੀ ਮੈਂ ਫੋਟੋ ਦੇਖ ਰਿਹਾ ਸੀਗਾ, ਉਹ ਟਰਾਂਸਫਾਰਮਰ ਦਾ ਹੀ ਉਦਘਾਟਨ ਕਰ ਗਿਆ, ਨਵਾਂ ਟਰਾਂਸਫਾਰਮਰ ਰੱਖਣ ਦਾ ਵੀ MLA ਸਾਹਿਬ ਨੇ ਉਦਘਾਟਨ ਕੀਤਾ। ਮਤਲਬ ਉਹ ਕਦੇ ਟੋਇਲਟਾਂ ਦੇ ਉਦਘਾਟਨ, ਕਦੇ ਪਖਾਨਿਆਂ ਦੇ ਉਦਘਾਟਨ, ਸਿੱਖਿਆ ਕ੍ਰਾਂਤੀ ਅਜੇ ਪਤਾ ਨਹੀਂ ਕਿੱਥੇ ਕਿੱਥੇ, ਹੋ ਸਕਦਾ ਕਿ ਸਟਰੀਟ ਲਾਈਟ ਦਾ ਬੱਲਬ ਬਦਲਣ ਦੇ ਵੀ ਇਹ ਲੱਗ ਜਾਣ ਕਰਨ ਕੇ ਉਦਘਾਟਨ ਜੀ ਹਾਂ ਅਸੀਂ ਕੀਤਾ। ਹੁਣ ਉਸ ਪੱਥਰ ਤੋਂ ਅੱਜ ਬਿਜਲੀ ਸਰਪਲਸ ਵਾਲੇ ਪੱਥਰ ਤੋਂ ਕੇਜਰੀਵਾਲ ਜੀ ਨੇ ਪਰਦਾ ਹਟਾਇਆ, ਮਤਲਬ ਜੇ ਉਹ ਭਾਈ ਕੇਜਰੀਵਾਲ ਦੇ ਹੱਥ ਰੱਸੀ ਫੜਾਉਣੀ ਆ, ਉਹ ਲਾਲ ਜੇ ਕੱਪੜੇ ਦੀ ਦੂਏ ਪਾਸੇ ਵੀ ਰੱਸੀ ਬੰਨਦੇ ਆ, ਕਰੋ ਸਾਡੇ ਮੁੱਖ ਮੰਤਰੀ ਸਾਹਿਬ ਵੀ ਰੱਸੀ ਖਿੱਚਦੇ ਤਾਂ ਦਿਖ ਜਾਣ, ਇਕੱਲੀ ਇੱਕ ਪਾਸੇ ਕੇਜਰੀਵਾਲ ਵਾਲੇ ਹੱਥ, ਮਤਲਬ ਪਹਿਲਾਂ ਤਾਂ ਪੱਥਰਾਂ 'ਤੇ ਉਹਦਾ ਨਾਂ ਲਿਖਣ ਲੱਗ ਗਏ ਸਰਕਾਰੀਆਂ 'ਚ, ਹੁਣ ਉਹਦੇ ਹੱਥ ਰੱਸੀਆਂ ਵੀ ਫੜਾਤੀਆਂ, ਉਦਘਾਟਨ ਵੀ ਇਕੱਲਾ ਉਹੀ ਕਰਦਾ, ਫਿਰ ਉਹ ਤੋਂ ਬਾਅਦ ਸਾਰੀ ਯੋਜਨਾ ਦਾ ਸਮਝਾਇਆ ਵੀ ਉਹਨਾਂ ਨੂੰ ਇਹ ਜਾਂਦਾ, ਪਰ ਅੱਜ ਦਮ ਭਰਿਆ ਗਿਆ ਜੀ ਕਿ ਅਗਲੀਆਂ ਗਰਮੀਆਂ 'ਚ ਪੰਜਾਬ 'ਚ ਬਿਜਲੀ ਦੇ ਕੱਟ ਨਹੀਂ ਲੱਗਣਗੇ, ਬਿਜਲੀ ਸਰਪਲਸ ਹੋ ਜੂਗੀ, ਅਸੀਂ ਨਵੀਂ ਭਰਤੀ ਕਰ ਲੈਣੀ ਆ। ਪਰ ਹਕੀਕਤ ਮੈਂ ਦੱਸ ਦਿੰਦਾ ਜੀ, ਲੰਘੇ ਦਿਨੀ ਪਟਿਆਲਾ ਅਤੇ ਲੁਧਿਆਣਾ ਦੇ ਸੰਬੰਧ ਦੇ ਵਿੱਚ ਬੈਠਕਾਂ ਹੋਈਆਂ, ਪਟਿਆਲਾ ਦੇ ਸੰਬੰਧ ਦੇ ਵਿੱਚ ਕਹਿੰਦੇ ਡਾਕਟਰ ਬਲਬੀਰ ਸਿੰਘ ਨੇ ਬੈਠਕ ਕੀਤੀ ਹੈ, ਲੁਧਿਆਣਾ ਦੇ ਸੰਬੰਧ 'ਚ ਸੰਜੀਵ ਅਰੋੜਾ ਜੀ ਨੇ ਬੈਠਕ ਕੀਤੀ ਹੈ, ਅਤੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਪਟਿਆਲਾ ਔਰ ਲੁਧਿਆਣਾ 'ਚ ਜਿੰਨੀਆਂ ਸਰਕਾਰੀ ਜ਼ਮੀਨਾਂ ਪਈਆਂ ਨੇ, ਖਾਸ ਕਰਕੇ ਪਾਵਰ ਕੌਮ ਦੇ ਨਾਲ ਸੰਬੰਧਿਤ ਜਾਂ ਹੋਰ, ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਹੈ ਕਿ ਆਪਾਂ ਇਹ ਵੇਚਣੀਆਂ ਨੇ। ਲਓ ਜੀ, ਪਟਿਆਲੇ ਦੇ ਵਿੱਚ ਪੁਰਾਣੇ ਬੱਸ ਅੱਡੇ ਵਾਲੀ ਜ਼ਮੀਨ ਪਈ ਆ, ਉਹਦੇ 'ਤੇ ਨਜ਼ਰ ਚਲੀ ਗਈ, ਪਟਿਆਲੇ ਜ਼ਿਲ੍ਹੇ 'ਚ ਪਾਵਰ ਕੌਮ ਦੇ 1-23 ਨੰਬਰ ਫਾਟਕ ਦੇ ਕੋਲ ਕਹਿੰਦੇ ਜੀ ਸਰਕਾਰੀ ਜ਼ਮੀਨ ਪਈ ਆ, ਕਰੀਬ 50-55 ਏਕੜ ਜ਼ਮੀਨ ਆ ਜੀ, ਉਹਦੇ 'ਤੇ ਆਖਾਂ ਕਹਿੰਦੇ ਉਹਦਾ ਹਿਸਾਬ ਲਾ ਲਿਆ, ਪਾਵਰ ਕੌਮ ਦੀ ਪਟਿਆਲੇ 'ਚ ਇੱਕ 12 ਏਕੜ ਸਪੋਰਟਸ ਵਾਲੀ ਜ਼ਮੀਨ ਆ, ਕਹਿੰਦੇ ਜੀ ਉਹਦੇ ਵਿੱਚ ਸਪੋਰਟਸ ਵਾਲਾ ਖੇਤਰ ਛੋਟਾ ਕਰ ਦਿਉ, ਜ਼ਮੀਨ ਕਬਜ਼ਾ ਲਓ। ਪਾਵਰ ਕੌਮ ਦੀ ਫਲੈਟਾਂ ਵਾਲੀ ਅਤੇ ਹੋਰ ਸੰਬੰਧਿਤ 10 ਏਕੜ ਜ਼ਮੀਨ ਹੈ, ਉਹ ਵੀ ਨਿਸ਼ਾਨੇ 'ਤੇ ਆ। ਇਸੇ ਤਰ੍ਹਾਂ ਲੁਧਿਆਣਾ 'ਚ ਕਰੀਬ 40 ਜਾਇਦਾਦਾਂ ਅਜਿਹੀਆਂ ਨੇ ਜੀ ਜਿਨ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ, ਅਤੇ ਇਹਨਾਂ ਦੇ ਵਿੱਚੋਂ ਵੀ ਵੱਡੀਆਂ ਪਾਵਰ ਕੌਮ ਦੀ ਜਿਵੇਂ ਕੋਈ 13 ਏਕੜ ਹੈ, ਹੈ ਕੋਈ ਸਰਾਭਾ ਨਗਰ ਦੇ ਵਿੱਚ ਪਾਵਰ ਕਲੋਨੀ ਹੈ 11 ਏਕੜ ਹੈ। ਮਤਲਬ ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਹਾਂ, ਚੰਡੀਗੜ੍ਹ ਦੇ ਮੋਹਾਲੀ ਖੇਤਰ ਦੇ ਵਿੱਚ ਇੱਕ ਸਬਜ਼ੀ ਮੰਡੀ ਜਿਹੜੀ ਬਣੀ ਸੀ ਉਹਨੂੰ ਬਾਇਆ ਪੁੱਡਾ ਇਹ ਦਿੱਲੀ ਵਾਲੇ ਦਲਾਲਾਂ ਨੂੰ ਵੇਚਣ ਦੀ ਤਿਆਰੀ 'ਚ ਨੇ, ਪਹਿਲਾਂ ਇਹ ਲੈਂਡ ਪੁਲਿੰਗ ਰਾਹੀਂ ਜ਼ਮੀਨਾਂ ਨੂੰ ਹੱਥ ਪਾਉਣ ਨੂੰ ਫਿਰਦੇ ਸੀ, ਫਿਰ ਇਹ ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਪੈ ਨਿਕਲੇ, ਫਿਰ ਰੈਸਟ ਹਾਊਸ ਗੈਸਟ ਹਾਊਸ ਵੇਚਣ ਦੇ ਗਹਿਣੇ ਪਾਉਣ ਦੀ ਕਵਾਇਦ ਆ ਗਈ, ਹੁਣ ਆ ਨਵੀਂ ਖਬਰ ਹੈ ਜੀ ਗੱਲਾਂ ਪਾਵਰ ਸਰਪਲਸ ਦੀਆਂ, ਹਕੀਕਤ 'ਚ ਪਾਵਰ ਕੌਮ ਦੀ ਜ਼ਮੀਨ ਵੀ ਵੇਚ ਦੇਣੀ ਆ, ਆਹ ਹੈ ਜੀ ਸਰਕਾਰ। ਹੁਣ ਇਹਦੇ ਵਿੱਚ 2 ਨੁਕਤੇ, ਮੈਂ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਜੀ, ਇੱਕ ਨੁਕਤਾ ਤਾਂ ਇਹ ਆ ਕਿ ਤੁਸੀਂ ਇਹਦਾ ਮਤਲਬ ਖਜ਼ਾਨੇ 'ਚ ਪੈਸੇ ਨਹੀਂ ਆ, ਤੁਸੀਂ ਕਿਸੇ ਤਰੀਕੇ ਨਾਲ ਖਜ਼ਾਨੇ 'ਚ ਪੈਸਾ ਲਿਆਉਣ ਲਈ ਗਹਿਣਾ ਗੱਟਾ ਵੇਚ ਰਹੇ ਹੋ, ਹੈਨਾ, ਇਹ ਸਰਕਾਰ ਦੀ ਸਿਆਣਪ ਨਹੀਂ, ਨਲਾਇਕੀ ਆ ਜੇ ਤੁਹਾਨੂੰ ਆਪਣੀ ਜਾਇਦਾਦ ਵੇਚ ਕੇ ਪੈਸੇ ਇਕੱਠੇ ਕਰਨੇ ਪੈ ਰਹੇ। ਪਰ ਦੂਜੀ ਸੱਚਾਈ ਸਰੋਤੇ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ 'ਚ ਜਦੋਂ ਰਜਿਸਟਰੀ ਹੁੰਦੀ ਆ
ਜੀ,
ਤੇ ਜੇ 5 ਕਰੋੜ ਦਾ ਸੌਦਾ ਤਾਂ ਰਜਿਸਟਰੀ 1 ਕਰੋੜ ਦੀ ਹੁੰਦੀ ਆ, 4 ਕਰੋੜ ਤਾਂ 2 ਨੰਬਰ 'ਚ ਪੈਸੇ ਦਾ ਲੈਣ ਦੇਣ ਹੁੰਦਾ, ਇਹ ਤਾਂ ਜੀ 37 ਏਕੜ ਜ਼ਮੀਨ ਤੇ ਅਰਬਾਂ ਦੇ ਵਿੱਚ ਰਜਿਸਟਰੀਆਂ, ਤੇ ਫਿਰ ਖਜ਼ਾਨੇ 'ਚ ਜਿੰਨੇ ਆਉਣੇ ਆ ਉਹ ਤਾਂ ਆਉਣੇ ਆ
ਜੀ,
ਜਿਹੜੇ ਉਹ ਤੋਂ ਬਿਨਾਂ 2 ਨੰਬਰ 'ਚ ਜੀ ਉਹ ਕਿੱਥੇ ਜਾਣੇ ਆ, ਪਾਰਟੀ ਵਾਲੇ ਖਜ਼ਾਨੇ 'ਚ ਕਿ ਲੀਡਰਾਂ ਦੇ ਖੀਸਿਆਂ 'ਚ, ਕਿਹਦੀ ਜੇਬਾਂ 'ਚ ਪੈਣੇ ਆ, ਦਿੱਲੀ ਵਾਲਿਆਂ ਦੇ ਕਿ ਪੰਜਾਬ ਵਾਲਿਆਂ ਦੇ, ਕਿਹਦੇ ਨਾਲ ਸੌਦਾ ਹੋਣਾ, ਉਹਦਾ ਹਿਸਾਬ ਕੌਣ ਦਊਗਾ? ਸੋ ਇਹ ਸਵਾਲ ਬਹੁਤ ਖੜੇ ਨੇ ਜਨਾਬ, ਇਹ ਘਪਲੇ ਦਾ ਰਾਹ ਵੀ ਦਿਖ ਰਿਹਾ ਇਹਦੇ ਵਿੱਚੋਂ ਬਹੁਤ ਵੱਡਾ, ਉਹਦਾ ਜਵਾਬ ਸਰਕਾਰ ਕੋਲ ਹੈ ਤਾਂ ਦੇ ਦੇਵੇ
ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।